सेज सुखाली मुख अमृत दीना सेज सुखाली मुख अमृत दीना अमृत पियो अमृत पियो सतगुर दिया सतगुर दिया सेज सुखाली मुख अमृत दीना तिस बाप को क्यों मनो बिसारी तिस बाप को क्यों मनो बिसारी पूरा साच प्याला सहजे तिसे प्याए जां को नदर करे तिसे प्याए जां को नदर करे तिस बाप को क्यों मनो बिसारी भय कृपाल दयाल गोविंदा अमृत हृदय विच सिंज दिता है। आ एक लफज रुक के विचारन दे मोहताज है। गुरु ने इस लफज नू होर भी कई थावें वरते है, जिमें मन तन निर्मल करत के आरा मन तन निर्मल करत के आरो हर सिंचे हर सिंचे सुधा संजोर हर सिंचे भय कृपाल दयाल गोविंदा अमृत हृदय सिंचाई हर सिंचो सुधा संजोय बारिश पैंदी है मोले तार बारिश कई बार हड़ दा रूप धारण कर जांदी है उन धरती सिंजना नहीं आखते बल्कि धरती की शक्ति कई बार रोड़ के ले जाती है। जदों हड़ आते हैं हड़ां का पानी तेजी नाल वगदा है पर तेजी नाल वगया होया पानी जेड़ा है सिंजना नहीं आखते। सिंजन दे अपने नियम ने सतगुरु ने बाणी विच आख्या अमृत सिंचो भरो क्यारे धरती सिंजन की गल बहुत सारे बजुर्ग जिमीदार जिन्होंने हिंदुस्तान की धरती ते पंजाब की धरती ते जिमीदारा करदे आ जीवन गुजारे है पता है क्यारे की चीज ने सिंजना की चीज है। क्यारे चारों तरफ तो बनाई हुई एक वट ते आधारित ने ते हर पासे तो बनी हुई वट जेड़ी है उनका एक नक्का होंदा है बस ऐथे रुकना चाहना। आज इस तो पहले एक समागम विच भी एक ख्याल साझा किया कि आने वाले लिए दरवाजे खुले होंगे ने दरवाजा ना खुले कोई अंदर आ नहीं सकता पर जो किसी नूं अंदर रोकना होवे उदों दरवाजे बंद होंगे ने दरवाजे बंद होंगे ने। ते एग्जाम्पल वजो मैं एक गल कही सी जेडे लोग लक्ष्मी की पूजा करते ने दिवाली के दिन हिंदू मैथोलॉजी के मुताबिक जिनका साढ़े नाल कोई संबंध नहीं मैं एग्जाम्पल दिती सी कि वह दिवाली की रात दीवे जगा के रखते ने कहते ने रात नूं घर विच अंधेरा ना होवे दरवाजे खोल के रखते ने दरवाजा बंद नहीं करना जे पुछिए क्यों आखते ने अज लक्ष्मी ने प्रवेश करना कित दरवाजा बंद वेख के दीवा बुझिया होया वेख के अंधेरा वेख के वापस न परत जाए। तो मैं अर्ज की केड़ी अजीब गल है जिस दिन लक्ष्मी ने प्रवेश करने का एहसास जगाया उस दिन दरवाजे खोले आने वाले लिए दरवाजा खुला ही होना चाहिए पर जो लक्ष्मी घर आ जाती मैं एग्जाम्पल दे रहा सर जो दौलत घर आ जाती है उदो ताले बजने शुरू हो जाते हैं जिहड़े गरीबी वेले नहीं बजते कखां दी कुली विच मनुख पिया है खिड़क भी कोई नहीं, पर जिस दिन दौलत घर आ गई मजबूत ताले लग गए ने। वो ताले इसलिए नहीं कि दौलत घर आनी है, आ गई है, जाए ना, आउन का दरवाजा खुल रहा है। तो मैं एग्जाम्पल देना चाहना, इतने क्यारा भी किसी कहें गुरु ने जरा इतने भर्ती है, क्यारे बनाने वाले पता है चारों तरफ तो एक छोटी जी वट बनाई जाती है, तो उनके एक किनारे ते एक नक्का होंदा है जिहड़ा खोलदे ने जदों पानी ने अंदर जाना है। लो मैं एक एग्जाम्पल देना चाहना, क्योंकि संसार समझे सानू गुरमत भी समझ आ, जिन्होंने वेख्या क्यारे चारों तरफ तो घिरया होया एक स्थान जिहड़ा छोटी जी वट नाल घेर लिया जाता है, उनके एक किनारे ते एक कोने ते एक नक्का रखा जाता है जिसनों खोलिया जाता है, भी नक्का खोल लै क्यारे विच पानी जान दे। पानी दे अंदर जान वास्ते नक्का खोलिया जाता है, जदों पानी अंदर भर जाए कितने बाहर न निकल जाए वो ही नक्का बंद कर दिता जाता है। लो मैं रोजाना जिंदगी की एक एग्जाम्पल दे रही, जिमीदार वीरां नूं पता है जिस वेले पानी अंदर प्रवेश कर जाता है, जिस वेले पानी अंदर चला जाता है उसे वक्त नक्का बंद कर दिता जाता है ताकि अंदर का पानी अंदर रुक सके, उसे नक्के राही बाहर न चला जाए। लो क्यारे की इन्नी परिभाषा है। गुरु ने बाणी अंदर बड़ी खूबसूरत गल आखी, कहन लगी अमृत सिंचो अमृत सिंचो परो क्यारे, हृदय नु क्यारा बना, जिवें दूजी तुक अंदर आख्या ने निर्मल कर पहला, कितने ऐसा ना होवे ले ते पखड़े दे बीज भी उस क्यारे दे अंदर रह जान। तू अमृत सिंचे ते ख्याल करो, अमृत सिंचन नाल केवल अनाज ही पैदा नहीं होना, जे बीज पखड़े दे रह गए उन्होंने भी बड़े हो जाने। पानी ने तो अपना फर्ज अदा करना, मत समझियो ये ख्याल करो कि केवल अंदर बैठे गुणा ने ही अमृत नाल वड्डा होना है, जरखेज होना है, जे अंदर हौमे रह गई, जे नफत रह गई तो उन्हें भी अमृत पीन नाल वड्डा हो जाना है। मेरे वर्गा अमृतधारी कोई नहीं, मेरे वर्गा सिख कोई नहीं, उन्हें भी वड्डा हो जाना। इसलिए गुरु ने आख दिता, कहन लगे जदों अमृत सिंचे पहला क्यारे नू निर्मल कर लै, मन तन निर्मल करत क्यारो, हर सिंचे सुधा संजोर, एक क्यारा बना ते फिर दूजा उन्नू निर्मल कर, ते फिर तीजी गल कहन लगे ये भी देखी जे भला क्यारा टुटिया फुटिया होवे उन्दे नक्के नू कोई संभालन वाला ना होवे, दीवार भी और वट भी कितों कई थावां तो टुटी होवे, तो लोग समझते हैं इस खेती का इस फसल का कोई वारिस नहीं, वारिस कोई नहीं, पानी आया है वटा बनने कंप्लीट नहीं, एक पास्यों आया दूजे पासे वग गया है। कह लगे एक ख्याल करी अमृत अंदर आवे मुड़ जावे ना, तो मालिक हो तो पता लगेगा तू गुरु वाले है, इस क्यारे का कोई माली है जिहड़ा अपने समय नाल उन्हें खोलिया क्यारे नू, ते जिस वेले पानी भर गया उन्हें बंद भी कर लिया, वट्टां बन्ने टुटन नहीं दित्ते। अज साडी हालत की है, कदे गरीबां में झट मारे हो, अंदर डीपली देखे हो, पहले तो क्यारे ही साफ ने, अंदर साडे लोभ एना वासा कर चुका है कि कोई टिकाना नहीं जिथे पुज के असी अपने आप नू सेफ कर सकी। वीर बार बार दुहाई पा रहे सन हिंदुस्तान अंदर RSS साढ़े ते अमर वेरवा नू छा रही है, अज तू करीब 10 साल पहला सिख थॉट जदों शुरू किया एक मैगजीन, 10 साल पहला RSS की उस राष्ट्रीय सिख संगत बारे आर्टिकल दिता सी, 10 वरे असी सुचेत ना होए, ਜਦੋਂ ਉਹ ਪਖੜੇ ਦਾ ਕੰਡਾ ਅੰਦਰ ਵੱਧ ਗਿਆ, ਹੁਣ ਉਹਨੇ ਅੰਮ੍ਰਿਤਧਾਰੀ ਸਰੂਪ ਦਾ ਨਾਂ ਵੀ ਲੈ ਲਿਆ। ਸਾਨੂੰ ਭਰਮ ਭੁਲੇਖੇ ਪਾਉਣ ਲਈ RSS ਦੇ ਮੈਂਬਰ ਜਿਹੜੇ ਨੇ ਅੰਮ੍ਰਿਤਧਾਰੀ ਵੀ ਨੇ, ਪ੍ਰਕਾਸ਼ ਦਾੜਿਆਂ ਵਾਲੇ ਨੇ। ਪਿਛਲੇ ਦਿਨਾਂ ਵਿੱਚ ਇੱਕ ਚਰਨਜੀਵ ਸਿੰਘ ਨਾਮ ਦਾ ਉਹਨਾਂ ਦਾ RSS ਦਾ ਜਿਹੜਾ ਮੁਖੀ ਹੈ, ਅੰਮ੍ਰਿਤਧਾਰੀ ਰੂਪ ਵਿੱਚ ਸਾਰੇ ਵਿਦੇਸ਼ਾਂ ਵਿੱਚ ਚੱਕਰ ਲਾ ਕੇ ਗਿਆ। ਔਰ ਕਈ ਥਾਵਾਂ 'ਤੇ ਉਹਨਾਂ ਦਾ ਹਮਲਾ ਹੀ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ RSS ਦੇ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰ ਬਣਾਇਆ ਜਾਏ। ਬੜੇ ਖੂਬਸੂਰਤ ਲੈਕਚਰ ਵੀ ਕੀਤੇ ਜਾਂਦੇ ਨੇ, ਬਾਣਾ ਵੀ ਦੇਖ ਕੇ ਹਰ ਮਨੁੱਖ ਨੂੰ ਵਿਸ਼ਵਾਸ ਆ ਜਾਂਦਾ। ਪਰ ਇਹ ਖਿਆਲ ਕਰੋ, ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਪੰਜਾਬ ਦੀ ਧਰਤੀ 'ਤੇ ਆਪਣੇ ਆਪ ਨੂੰ ਪੰਥ ਅਖਵਾਉਣ ਵਾਲਿਆਂ ਦਾ ਰਾਜ ਹੈ। ਉਲਟਾ ਆਵਾਜ਼ ਦਬਾਈ ਜਾਂਦੀ ਹੈ ਸਿੱਖ ਦੀ, ਜਦੋਂ ਕੋਈ ਸਿੱਖ ਆਵਾਜ਼ ਉਠਾਉਂਦਾ ਹੈ ਕਿ ਸਾਡੀ ਇਸ ਬਾਣੀ 'ਤੇ ਅਸਰ ਕਰਦੀ ਹੈ ਉਹਨਾਂ ਦੀ ਨਵੀਂ ਟੈਕਨੀਕ, ਇਸ ਲਈ ਜ਼ਰਾ ਚੇਤਨਤਾ ਵਿੱਚ ਆਓ, ਜਾਗੋ। ਤਾਂ ਸਾਡੀ ਹਕੂਮਤ ਹੀ ਸਾਨੂੰ ਇੱਕ ਤਰ੍ਹਾਂ ਦਾ ਪ੍ਰੈਸ਼ਰ ਪਾਉਂਦੀ ਹੈ ਕਿ ਪੰਜਾਬ ਦੀ ਧਰਤੀ 'ਤੇ ਅਸੀਂ ਮੁੜ ਫਿਰਕੂਲਰ ਨਹੀਂ ਪੈਦਾ ਹੋਣ ਦਿਆਂਗੇ। ਇਹਨੂੰ ਫਿਰਕੂਲਰ ਰੱਖਿਆ ਜਾਂਦਾ, ਅਸੀਂ ਫਿਰਕੂ ਏਕਤਾ ਭੰਗ ਨਹੀਂ ਹੋਣ ਦਿਆਂਗੇ, ਇਹਨੂੰ ਫਿਰਕੂ ਏਕਤਾ 'ਤੇ ਹਮਲਾ ਸਮਝਿਆ ਜਾਂਦਾ। ਲੇਕਿਨ ਜਦੋਂ ਉਹ ਹੀ ਲੋਕ ਸਾਡੇ 'ਤੇ ਆਉਣ ਤੋਂ 10 ਦਿਨ ਪਹਿਲਾਂ ਦੀ ਗੱਲ ਸਾਂਝੀ ਕਰਨਾ ਚਾਹੁੰਦਾ, ਇਸ ਲਈ ਕਰ ਰਿਹਾ ਕਿ ਕਿਆਰਾ ਸਾਡਾ ਸਾਬਤ ਹੋਵੇ। ਨਹੀਂ ਤਾਂ ਇੱਕ ਖਿਆਲ ਕਰਿਓ, ਅੰਮ੍ਰਿਤ ਕੇਵਲ ਛਕਣ ਨਾਲ ਅਤੇ ਗਿਣਤੀ ਪੂਰੀ ਕਰਨ ਨਾਲ, ਜਿਵੇਂ ਵੀਰ ਕਹਿ ਗਏ ਸਨ ਕਿ ਅਸੀਂ 300ਵੇਂ ਗੁਰਪੁਰਬ ਤੱਕ ਸਾਰੇ ਸਮੁੱਚੇ ਪੰਥ ਨੂੰ ਅੰਮ੍ਰਿਤਧਾਰੀ ਕਰ ਦਿਆਂਗੇ, ਅੱਜ ਇਸ ਦੇ ਉਲਟ ਹੋ ਰਿਹਾ। ਪੰਜਾਬ ਦੀ ਧਰਤੀ 'ਤੇ ਵੀਰ ਬੈਠੇ ਨੇ, ਅੱਗੇ ਨਾਲੋਂ ਸਰੂਪ ਘੱਟ ਰਿਹਾ, ਵੱਧ ਨਹੀਂ ਰਿਹਾ। ਬਲਕਿ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣਾ ਚਾਹੁੰਦਾ, ਉਹ ਭਲਿਓ ਇਤਿਹਾਸਿਕ ਪੰਨਿਆਂ 'ਤੇ ਵੇਖ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕੇਸਾਧਾਰੀ ਨਹੀਂ ਸਨ ਅੰਮ੍ਰਿਤ ਛਕਣ ਤੋਂ ਪਹਿਲਾਂ? ਆ ਇੱਕ ਗੱਲ ਇਤਿਹਾਸਿਕ ਤੌਰ 'ਤੇ ਸਮਝਣੀ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕੀ ਅੰਮ੍ਰਿਤ ਛਕਣ ਤੋਂ ਪਹਿਲਾਂ ਜਾਂ ਛਕਾਉਣ ਤੋਂ ਪਹਿਲਾਂ ਕੇਸਾਧਾਰੀ ਨਹੀਂ ਸਨ? ਕੇਸਾਧਾਰੀ ਸਨ, ਪਰ ਨਾ ਗੋਬਿੰਦ ਰਾਏ ਸੀ, ਨਾ ਗੋਬਿੰਦ ਰਾਏ ਸੀ। ਦਇਆ ਰਾਮ ਕੇਸਾਧਾਰੀ ਨਹੀਂ ਸੀ, ਨਾ ਦਇਆ ਰਾਮ ਸੀ। ਧਰਮ ਚੰਦ ਕੇਸਾਧਾਰੀ ਨਹੀਂ ਸੀ, ਨਾ ਧਰਮ ਚੰਦ ਸੀ। ਪਰ ਇੱਕ ਖਿਆਲ ਕਰਿਓ, ਮੈਂ ਕਈ ਵਾਰ ਕਰਨਾ, ਜਿਹੜੀ ਆਪਾਂ ਆਮ ਅਕਸਰ ਲਫ਼ਜ਼ ਕਹਿੰਦੇ ਹਾਂ ਕਿ ਇਸ ਦਿਹਾੜੇ 'ਤੇ, ਵਿਸਾਖੀ ਦੇ ਦਿਹਾੜੇ 'ਤੇ, 1699 ਦੀ ਵਿਸਾਖੀ ਨੂੰ ਗੁਰੂ ਨੇ ਖਾਲਸਾ ਸਾਜਿਆ, ਬਿਲਕੁਲ ਨਹੀਂ। ਖਾਲਸਾ ਤਾਂ ਗੁਰੂ ਨਾਨਕ ਤੋਂ ਸਾਜਿਆ ਗਿਆ, ਪੰਥ ਉਦੋਂ ਤੋਂ ਸਾਜਿਆ ਗਿਆ ਕਿ ਤੁਸੀਂ ਆਪਣੇ ਪੰਥ ਨਿਰਾਲਾ। ਜਿਹੜੀ ਇਸ ਦਿਨ ਚੀਜ਼ ਮਿਲੀ ਉਹ ਸੀ ਸਿੰਘ ਦੀ ਡਿਗਰੀ। ਸਿੱਖ ਜਿਹੜਾ 200 ਸਾਲ ਤੋਂ ਸਿੰਜਿਆ ਜਾ ਰਿਹਾ ਸੀ ਬਾਣੀ ਨਾਲ, ਉਹਨੂੰ ਅੰਮ੍ਰਿਤ ਦੀਆਂ ਆਖਰੀ ਬੂੰਦਾਂ ਉਹਦੇ ਮੂੰਹ ਵਿੱਚ ਪਾ ਕੇ, ਉਹਦੇ ਸੀਸ 'ਤੇ ਛਿੜਕ ਕੇ, ਉਹਦੀਆਂ ਅੱਖਾਂ ਵਿੱਚ ਪਾ ਕੇ ਉਹਨੂੰ ਸਿੰਘ ਦੀ ਡਿਗਰੀ ਦਿੱਤੀ ਗਈ। ਇਸ ਤੋਂ ਪਹਿਲਾਂ ਸਿੰਘ ਦੀ ਡਿਗਰੀ ਕਿਸੇ ਕੋਲ ਨਹੀਂ ਸੀ, ਖਾਲਸਾ ਸੀ। ਬਲਕਿ ਖਾਲਸੇ ਦਾ ਮੈਂ ਇੱਕ ਵਾਰ ਕੀਤੀ ਸੀ, ਖਾਲਸੇ ਦਾ ਅੱਖਰੀ ਅਰਥ ਹੈ ਮੇਰਾ ਆਪਣਾ, ਨਿੱਜੀ। ਇਹੋ ਕਾਰਨ ਹੈ ਕਿ ਜੇ ਕਦੀ ਪੁਰਾਣੇ ਹੁਕਮਨਾਮੇ ਵੀ ਪੜ੍ਹੀਏ ਤਾਂ ਉਹਨਾਂ ਹੁਕਮਨਾਮਿਆਂ ਵਿੱਚ ਗੁਰੂ ਜਿਹੜੇ ਕੇਸਾਧਾਰੀ ਸਨ, ਅਜੇ ਅੰਮ੍ਰਿਤਧਾਰੀ ਨਹੀਂ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮਿਆਂ ਵਿੱਚ ਵੀ ਇੱਕ ਥਾਂ 'ਤੇ ਮੇਰ ਚੰਦ ਰੂਪ ਚੰਦ ਤੁਸੀਂ ਮੇਰੇ ਖਾਲਸਾ ਹੋ, ਇਹ ਲਫ਼ਜ਼ ਵਰਤਿਆ ਗਿਆ। ਮੇਰ ਚੰਦ ਰੂਪ ਚੰਦ ਤੁਸੀਂ ਮੇਰੇ ਖਾਲਸਾ ਹੋ, ਇਹਦਾ ਮਤਲਬ ਮੇਰ ਚੰਦ ਰੂਪ ਚੰਦ ਵੀ ਖਾਲਸਾ ਹੋ ਸਕਦਾ। ਇਹਦਾ ਮਤਲਬ ਇਹ ਹੈ ਵੀ ਖਾਲਸਾ ਲਫ਼ਜ਼ ਪਹਿਲਾਂ ਵੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਖਾਲਸਾ ਲਫ਼ਜ਼ ਨੂੰ ਇੱਕ ਕਹਾਣੀ ਨਾਲ ਅਸੀਂ ਜੋੜ ਲਿਆ ਵੀ ਬਾਬਾ ਕਬੀਰ ਜੀ ਨੇ ਤਾਂ ਖਲਾਸੇ ਲਿਖਿਆ ਸੀ ਜੀ। ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਤਾਂ ਬਰਾਬਰ ਤਾਂ ਨਹੀਂ ਕਰਨੀ ਸੀ, ਇਸ ਵਾਸਤੇ ਉਸ ਖਲਾਸੇ ਨੂੰ ਕੰਨਾਂ ਲਾ ਕੇ ਖੱਖੇ ਨਾਲ ਲਾਤਾ ਅਤੇ ਖਾਲਸਾ ਬਣਾ ਦਿੱਤਾ, ਬਿਲਕੁਲ ਨਹੀਂ। ਗੁਰੂ ਦਸਮ ਪਾਤਸ਼ਾਹ ਜੀ ਨੇ ਬਿਲਕੁਲ ਕੋਈ ਸਿਹਾਰੀ ਬਿਹਾਰੀ ਨਹੀਂ ਬਦਲੀ, ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਤਬਦੀਲੀ ਚੇਂਜ ਕਰਨ ਵਾਲਾ ਹੋਵੇ। ਖਾਲਸਾ ਲਫ਼ਜ਼ ਹੀ ਪਹਿਲਾਂ ਸੀ, ਖਾਲਸਾ ਲਫ਼ਜ਼ ਹੀ ਬਾਅਦ ਵਿੱਚ, ਔਰ ਉਹਦੇ ਬੜੇ ਖੂਬਸੂਰਤ ਅਰਥ ਨੇ। ਕਹਿ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਣੀ, ਬਾਬਾ ਕਬੀਰ ਕਹਿ ਰਹੇ ਖਾਲਸੇ ਲਫ਼ਜ਼ ਵਿੱਚ ਕਿ ਜਨ ਜਿਹੜੇ ਨੇ ਰੱਬ ਦੇ ਆਪਣੇ ਨਿੱਜੀ ਹੋ ਗਏ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਖਾਲਸਾ ਲਫ਼ਜ਼ ਤਾਂ ਪੁਰਾਣਾ, ਸਿਰਫ ਸਿੰਘ ਦੀ ਡਿਗਰੀ ਪਹਿਲਾਂ ਨਹੀਂ ਸੀ, ਈਵਨ ਗੋਬਿੰਦ ਸਿੰਘ ਵੀ ਗੋਬਿੰਦ ਰਾਏ ਸਨ, ਈਵਨ ਧਰਮ ਸਿੰਘ ਵੀ ਧਰਮ ਚੰਦ ਸੀ, ਈਵਨ ਦਇਆ ਸਿੰਘ ਵੀ ਦਇਆ ਰਾਮ ਸੀ। ਜਿਹੜੀ ਇਸ ਦਿਨ ਡਿਗਰੀ ਮਿਲੀ ਉਹ ਸੀ ਅੰਮ੍ਰਿਤ ਛਕਾਣ ਤੋਂ ਬਾਅਦ ਉਹਨੂੰ ਇੱਕ ਹੱਕ ਮਿਲਿਆ, ਲੈ ਅੱਜ ਤੋਂ ਤੂੰ ਹੁਣ ਸਿੰਘ ਅਖਵਾ ਸਕਣਾ, ਹੁਣ ਮੈਂ ਇੱਥੇ ਰੁਕਣਾ ਚਾਹੁੰਦਾ ਭਲਿਓ। ਆ ਜਿੰਨੇ ਕੇਸਾਂ ਦੀ ਰੋਜ਼ ਬੇਅਦਬੀ ਕਰਨ ਵਾਲੇ ਮੁੜ ਆਪਣੇ ਨਾਮ ਨਾਲ ਸਿੰਘ ਲਿਖਦੇ ਨੇ, ਇਹ ਕਿਤੇ ਨਜਾਇਜ਼ ਵਰਤੋਂ ਤਾਂ ਨਹੀਂ ਕਰ ਰਹੇ? ਮੈਂ ਆਪਣੇ ਤੇ ਨਹੀਂ, ਆਪਣੇ ਵੱਲੋਂ ਨਹੀਂ ਕਹਿੰਦਾ, ਇਤਿਹਾਸ ਦੇ ਪੰਨੇ ਤੁਹਾਡੇ ਸਾਹਮਣੇ ਰੱਖ ਦਿੱਤੇ, ਇਤਿਹਾਸ ਦੇ ਪੰਨੇ ਰੱਖ ਦਿੱਤੇ। ਹਿਸਟਰੀ ਤੁਸੀਂ ਰੋਜ਼ ਪੜ੍ਹਦੇ ਹੋ, ਹਿਸਟਰੀ ਤੁਸੀਂ ਰੋਜ਼ ਸੁਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਮੈਂ ਵੀ ਗੋਬਿੰਦ ਰਾਏ ਨਹੀਂ ਰਹਿਣਾ ਚਾਹੁੰਦਾ। ਤੁਸੀਂ ਕਹਿੰਦੇ ਹੋ ਕਿਉਂ ਬਈ? ਹਾਲਾਂਕਿ ਕੇਸਰ ਤਾਂ ਨਹੀਂ ਸਨ, ਸਿੰਘ ਲਫ਼ਜ਼ ਹੈ ਨਹੀਂ ਸੀ, ਇਸ ਲਈ ਗੋਬਿੰਦ ਰਾਏ ਸਨ। ਜਿੰਨੀ ਤਾਂ ਰਮਤ ਨਹੀਂ ਛਕਿਆ, ਦਇਆ ਸਿੰਘ ਕੇਸਰ ਤਾਂ ਨਹੀਂ ਸੀ, ਪਰ ਦਇਆ ਰਾਮ ਸੀ, ਧਰਮਚੰਦ ਕੇਸਰ ਤਾਂ ਨਹੀਂ ਸੀ ਪਰ ਧਰਮਚੰਦ ਸੀ। ਅੰਮ੍ਰਿਤ ਛਕਣ ਤੋਂ ਬਾਅਦ ਹੱਕ ਮਿਲਿਆ ਸਿੰਘ ਅਖਵਾਉਣ ਦਾ। ਈਵਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਵੀ ਅੰਮ੍ਰਿਤ ਛਕਣ ਤੋਂ ਬਾਅਦ ਉਹ ਹੱਕ ਲਿਆ ਸਿੰਘ ਅਖਵਾਉਣ ਦਾ। ਪਰ ਭਲੇ ਹੋ, ਅੱਜ ਅਸੀਂ ਦੂਰ ਅੰਦੇਸ਼ੀ ਨਾਲ ਸੋਚੀਏ ਕਿਤੇ ਕੋਈ ਅਵੱਗਿਆ ਤਾਂ ਨਹੀਂ ਕਰ ਰਿਹਾ, ਬਿਨਾਂ ਕੇਸਾਂ ਤੋਂ ਬਿਨਾਂ ਅੰਮ੍ਰਿਤ ਤੋਂ ਵੀ ਅਸੀਂ ਆਪਣਾ ਹੱਕ ਸਮਝਦੇ ਹਾਂ, ਸਾਨੂੰ ਕੋਈ ਇਹ ਕਿਉਂ ਆਖੇ ਤੂੰ ਆਪਣੇ ਨਾਮ ਨਾਲ ਸਿੰਘ ਨਾ ਲਿਖ? ਅਤੇ ਜੇ ਅਸੀਂ ਆਪੇ ਹੀ ਆਪਣੇ ਆਪ 'ਤੇ ਸਵਾਲ ਕਰਕੇ ਫੈਸਲਾ ਕਰ ਲਈਏ ਵੀ ਅਸੀਂ ਸਿੰਘ ਬਣਨਾ, ਸਿੰਘ ਲੈਣ ਦਾ ਹੱਕ ਦਾ, ਜਾਂ ਤਾਂ ਫਿਰ ਸਿੰਘ ਲਫ਼ਜ਼ ਕੱਢ ਦੇਈਏ। ਮੈਂ ਨਹੀਂ ਕਹਿੰਦਾ, ਹਿਸਟਰੀ ਕਹਿੰਦੀ ਸਾਡੀ। ਅਤੇ ਜੇ ਅਸੀਂ ਸਿੰਘ ਖਵਾਉਣਾ ਤਾਂ ਫਿਰ ਤਾਂ ਵੀ ਹਿਸਟਰੀ ਕਹਿੰਦੀ, ਇਤਿਹਾਸ ਕਹਿੰਦਾ। ਗੋਬਿੰਦ ਰਾਏ ਨੇ ਵੀ ਉਨੀ ਦੇਰ ਗੋਬਿੰਦ ਸਿੰਘ ਨਹੀਂ ਖਵਾਇਆ ਜਿੰਨੀ ਦੇਰ ਰਮਤ ਨਹੀਂ ਛਕਲਿਆ, ਦਇਆ ਰਾਮ ਨੇ ਵੀ ਉਨੀ ਦੇਰ ਦਇਆ ਸਿੰਘ ਨਹੀਂ ਖਵਾਇਆ ਜਿੰਨੀ ਦੇਰ ਅੰਮ੍ਰਿਤ ਨਹੀਂ ਛਕਲਿਆ, ਇਹ ਤਾਂ ਇਤਿਹਾਸ ਦੇ ਪੰਨੇ। ਸੋ ਇਸ ਲਈ ਵੀਰੋ ਇੱਕ ਗੱਲ ਦਾ ਖਿਆਲ ਕਰਿਓ, ਅੱਜ ਸਾਡੇ ਸਾਹਮਣੇ ਫਿਰ ਉਹੋ ਹੀ ਮੁਸ਼ਕਲਾਂ ਆ ਰਹੀਆਂ, ਸਾਨੂੰ ਮੁੜ ਉਸੇ ਦਇਆ ਰਾਮ ਅਤੇ ਧਰਮਚੰਦ ਵਿੱਚ ਪ੍ਰਵਿਰਤ ਕੀਤਾ ਜਾ ਰਿਹਾ ਅਤੇ ਬੜਾ ਬਾਖੂਬ ਢੰਗ ਨਾਲ ਕੀਤਾ ਜਾ ਰਿਹਾ। ਆ ਆਉਣ ਤੋਂ ਕੁਛ ਦਿਨ ਪਹਿਲਾਂ ਦੀ ਗੱਲ ਹੈ, ਦਿੱਲੀ ਵਿੱਚ ਇੱਕ ਬੜਾ ਵੱਡਾ ਬੁੱਤ ਬਣਿਆ, 65 ਫੁੱਟ ਉੱਚਾ ਬੁੱਤ ਹਨੂੰਮਾਨ ਦਾ ਬਣਾਇਆ। ਉਸ ਬੁੱਤ ਦਾ ਉਦਘਾਟਨ ਸੀ 8 ਅਪ੍ਰੈਲ ਨੂੰ, 6 ਅਪ੍ਰੈਲ ਨੂੰ ਮਹਾਂਵੀਰ ਮੰਦਰ ਵਾਲਿਆਂ ਨੇ, ਸਨਾਤਨ ਮੰਦਰ ਵਾਲਿਆਂ ਨੇ ਇੱਕ ਕੀਰਤਨ ਦਰਬਾਰ ਰੱਖਿਆ। ਉਹਦੀ ਹਨੂੰਮਾਨ ਦੇ ਬੁੱਤ ਦੀ ਪਹਿਲੇ ਦਿਨ ਦੀ ਪੂਜਾ ਦੇ ਸੰਬੰਧ ਵਿੱਚ, ਪੂਜਾ ਦਾ ਉਦਘਾਟਨ ਕਰਨ ਵਾਸਤੇ ਕੀਰਤਨ ਦਰਬਾਰ ਰੱਖਿਆ। ਉਸ ਕੀਰਤਨ ਦਰਬਾਰ ਦਾ ਇਸ਼ਤਿਹਾਰ ਮੇਰੇ ਕੋਲ ਇੱਥੇ ਨਾਲ ਲਿਆਂਦਾ ਹੋਇਆ, ਕਿਸੇ ਨੇ ਵੀਰ ਨੇ ਵੇਖਣਾ ਹੋਵੇ ਦਿਖਾ ਸਕਦਾ। ਉਸ ਕੀਰਤਨ ਦਰਬਾਰ ਵਿੱਚ ਸ਼ਾਮਿਲ ਹੋ ਰਹੇ ਨੇ ਅਖੰਡ ਕੀਰਤਨੀ ਜਥਾ ਫਰੀਦਾਬਾਦ। ਉਸ ਬੁੱਤ ਦੇ ਉਦਘਾਟਨ, ਪੂਜਾ ਉਦਘਾਟਨ ਵਿੱਚ ਸ਼ਾਮਿਲ ਹੋ ਰਹੇ ਨੇ, ਹੋ ਰਹੇ ਸਨ, ਪਰ ਬਾਅਦ 'ਚ ਰੋਕਿਆ, ਹੋ ਰਹੇ ਸਨ ਈਵਨ ਕੋਈ ਸੁਰਿੰਦਰ ਸਿੰਘ ਰਾਗੀ ਨੇ ਦਿੱਲੀ ਦੇ ਕੀਰਤਨੀ। ਤੀਸਰਾ ਨਾਮ ਉਹਦੇ ਵਿੱਚ ਗਿਆਨੀ ਹੇਮ ਸਿੰਘ ਜੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ, ਉਹ ਵੀ ਸ਼ਾਮਿਲ ਹੋ ਰਹੇ ਨੇ। ਆ ਜਿਹੜਾ ਚਮਨ ਲਾਲ ਤੋਂ ਚਮਨਜੀਤ ਸਿੰਘ ਭੁਲੇਖਾ ਭਰਮ ਪੈਦਾ ਕਰਨ ਲਈ RSS ਦਾ ਉਹ ਕਨਵੀਨਰ ਹੈ ਉੱਥੇ ਦਿੱਲੀ ਦਾ, ਉਹ ਵੀ ਸ਼ਾਮਿਲ ਹੋ ਰਿਹਾ। ਜਿਸ ਦਿਨ ਮੈਂ ਇਸ਼ਤਿਹਾਰ ਪੜ੍ਹਿਆ ਹੈਰਾਨ ਹੋਇਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੁਖਾਤਬ ਹੋ ਕੇ ਗੱਲਬਾਤ ਕੀਤੀ, ਉਹਨਾਂ ਆਖਿਆ ਵੀ ਅਸੀਂ ਭਾਈ ਹੇਮ ਸਿੰਘ ਨੂੰ ਤਾਂ ਨਹੀਂ ਜਾਣ ਦਿਆਂਗੇ, ਹੋ ਸਕਦਾ ਨਾ ਜਾਣ ਦਿੱਤਾ। ਲੇਕਿਨ ਇਹ ਇੱਥੇ ਆ ਕੇ ਵੀ ਪਤਾ ਲੱਗਾ ਕਿ ਉਸ ਚਮਨਜੀਤ ਸਿੰਘ ਨੇ ਉੱਥੇ ਜਾ ਕੇ ਬਕਾਇਦਾ ਕੀਰਤਨ ਕੀਤਾ ਉਸ ਕੀਰਤਨ ਦਰਬਾਰ ਵਿੱਚ। ਮੈਂ ਪੁੱਛ ਰਿਹਾ ਸਾਂ ਕਿ ਗੁਰਬਾਣੀ ਦੀ ਕਿਹੜੀ ਲਾਈਨ ਪੜ੍ਹੋਗੇ ਇਸ ਸੰਬੰਧ ਵਿੱਚ ਜਿੱਥੇ ਗੁਰਬਾਣੀ ਇਹ ਇਜਾਜ਼ਤ ਦਿੰਦੀ ਹੋਵੇ ਕਿ ਤੁਸੀਂ ਬੁੱਤ ਪੂਜਾ ਕਰ ਸਕਦੇ ਹੋ? ਹਨੂੰਮਾਨ ਦੇ ਪੂਜਨ ਦੀ ਗੱਲ ਕਿਵੇਂ ਕਰੋਗੇ? ਆਪਣੀ ਰਸਨਾ ਤੋਂ ਸਤਿਗੁਰੂ ਆਖਦੇ ਹੋਣ, शिव शिव करते जो नर ध्यावे, शिव शिव करते जो नर ध्यावे, बर्द चरे डोरू डमकावे, भैरों भूत शीतला ध्यावे, खर बाहन ओछार उड़ावे। एक वखरा विषय आने वाले कुछ दिन अंदर इस वक्र शब्द के रूप में कौम नाल साझा करेंगे। तो मेरे कहने का मतलब सारिया कमजोरियां क्यों आ रही हैं? कि भाई एम सिंह जी अमृतधारी नहीं, कि अखंड कीर्तनी जत्था अमृतधारियों में सब तो श्रेष्ठ सिख होने का दावेदार नहीं, कि वह समझते हैं सब तो ज्यादा श्रेष्ठ सिख ही साढ़े को। पर यह सब कुछ होंदिया हो अमृतधारी सिख होंदिया हो जे एक कमजोरी दिखाई जाती है तो क्यों दिखाई जाती है? ख्याल करो, वो है साढ़े अंदर का क्यारा साफ ना होना। इसलिए भले हो अमृत नू अंदर सिंजना है, उपरों की वग ना जाए, अमृत नू क्यारे रूप हिरदा बना के अंदर टिकाना है, मुड़ चार चफेरियों वग ना जाए। एक ख्याल करो जे हड़ दे रूप विच आवे अमृत ते दूजे पासे वग जाए ना, बेशक जिन्नी मर्जी तेजी नाल आवे वो ते उस धरती दी शक्ति नू गवा दिंदा है। अज साडी हालत ए है, असीं स्टेजां ते खलो के जिन्ने मर्जी दम गजे मारीए, उच्चियां आवाज़ां नाल कहीए कि असीं बहुत कुछ साडे टारगेट ने, बहुत सारियां मंजिलां ने, पर मैं इस कहन तो कदे भी अगे भी संकोच नहीं कीती, अज भी करदा नहीं। एक दूजा पक्ष साडा ए है कि इन्हां ही मंजिलां दे दावेदार बनने वाले अज फिर उस ही सरकारां दे सामने जाके अपना आप समर्पण कर रहे हैं। ये सारियां कमजोरियां क्यों आ रही हैं? केवल नारियां नाल नहीं, केवल दावेदारियां नाल नहीं, जो कुछ भी बनना चाहते हो ते जो कुछ बनाना चाहते हो वह इसे रूप में होगा जे अमृत के गुण साढ़े अंदर टिकनगे, क्यारा बन के टिकनगे। जिन्नी देर जीवन नू क्यारा नहीं बनाते, गुरु ने जिन्हां नू सिंजिया है ना बख्शिश करके अमृत नू अंदर, सिंजन का अर्थ ही यो है वह आसानी नाल ते आहिस्ता जांदा है। कभी भी बारिश के मोहले धार बारिश का पानी जिहड़ा है वह धरती नू नहीं सिंजदा, जिहड़ी छोटी छोटी बूंद पैंदी है ना वह सिंजदी है। इसलिए गुरु ने बाणी विच आख दिता, कहन लगे सहज सहज गुण रमे कबीरा, वह भलिया अमृत नू समझ, अमृत प्रति चेतन हो, अमृत दे गुणा दा धारनी हो। एक बार अमृत धारी होवे मुड़ तेरे अंदरों अमृत दी बूंद निकले ना, एहो गल गुरु ने बाणी विच आख दित्ती। कह लगे लीनी भूम मिलाए निर्मल बूंद आकाश की, पर गई भूम बेकार, कहिंदे स्पष्ट लफ्ज़ ने, कहिंदे ने आकाश दी बूंद विच कमजोरी नहीं, आकाश दी बूंद दा दोष नहीं, धरती बेकार है। ये सानू सोचना पवेगा, निर्मल बूंद आकाश की, पर गई भूम बेकार, बिन संगत यूं मानी होए गई पाठशार। ते दूजे पासे कहने लगे निर्मल बूंद आकाश की, लीनी भूम मिलाए अनक सियाने पच गए ना निर्वारी जाए। ओही आकाश तो पई हुई आकाश की निर्मल बूंद है जिहड़ी बेकार धरती किसी कलर की धरती ते पै जाए किसी काम नहीं आउंदी, कुछ पैदा नहीं करदी, ते ओही निर्मल आकाश की बूंद है जे कदी उसनू धरती अपने सीने में जज़ब कर लै, सिंज लै, ते फिर उन्हों कोई वख करना चाहे वख नहीं होंदी। लीनी भूम मिलाए अनक सियाने पच गए ना निर्वारी जाए। साडे विच एक कमजोरी है, असी अपनी धरती हिरदे दी धरती नू काम क्रोध लोभ मोह हंकार ईरखा द्वैखता नफरत धड़ेबाजियां एक दूजे तो दूरी अपने अपने धड़े अपनियां अपनियां पार्टियां हुण ते इत्थों तक अपनियां अपनियां मर्यादा अपने अपने गुरुद्वारे कई कुछ वंडिया गया, उनका नतीजा यह है कि बूंद जिहड़ी सतगुरु ने बख्शिश की सी अमृत दी वो भी बंटी गई, बजाय गुण पैदा करन दे वो भी बंटी गई। आ अमृत किंदा है, ओ अमृत किंदा है। ये 300 साल पूर्व ते जे अमृत छकान का मसला है तो कौम नू एक करन दा मसला सी, ताकि तुसी इस कौम नू इस 300 साल पूर्व ते एको अमृत छकाया है? दसो ਕਿ ਇੱਕੋ ਮਰਿਆਦਾ ਅਤੇ ਇੱਕੋ ਬਾਟੇ ਦਾ ਅੰਮ੍ਰਿਤ ਛਕਿਆ ਗਿਆ ਸਾਰਿਆਂ ਕੋਲ ਕਿ ਹਰ ਪਾਸੇ ਦੌੜ ਲੱਗ ਗਈ ਹੈ। ਮੈਂ ਸਮਝਦਾ ਜੇ ਅਸੀਂ ਅੰਮ੍ਰਿਤ ਨੂੰ ਵੱਖ ਵੱਖ ਕੀਤਾ ਤਾਂ ਇੱਕ ਖਿਆਲ ਕਰਿਓ, ਇੱਕ ਲੜਾਈ ਦਾ ਮੁੱਢ ਵੱਡਾ ਵੱਜਿਆ, ਅੱਗੇ ਥੋੜ੍ਹੇ ਲੋਕ ਸਨ ਕਾਫਲੇ ਵਿੱਚ, ਹੁਣ ਵੱਡੇ ਬਹੁਤੇ ਨੇ। ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਨਹੀਂ ਕਰ ਸਕੇ। ਆ ਪਿਛਲੇ ਹਫ਼ਤੇ ਦੀ ਗੱਲ ਹੈ, ਦਾਸ ਸਵੀਡਨ ਸੀ, ਉੱਥੇ ਹਾਲਾਤ ਪੈਦਾ ਹੋ ਗਏ ਕਿ ਅਖੰਡ ਪਾਠ ਦੀ ਸਮਾਪਤੀ ਹੋਈ ਅਤੇ ਉੱਥੋਂ ਦੇ ਪ੍ਰਬੰਧਕ ਸੱਜਣ ਨੇ ਇਹ ਐਲਾਨ ਕੀਤਾ ਕਿ ਇੱਥੇ ਰਾਗਮਾਲਾ ਨਹੀਂ ਪੜ੍ਹੀ ਜਾ ਸਕਦੀ। ਜਿਨ੍ਹਾਂ ਨੇ ਅਖੰਡ ਪਾਠ ਰਖਾਇਆ ਸੀ ਉਹ ਕਹਿਣ ਜੀ ਰਾਗਮਾਲਾ ਸਾਡੇ ਜੀਵਨ ਦਾ ਹਿੱਸਾ ਸੀ, ਜ਼ਰੂਰ ਪੜ੍ਹਨੀ। ਟਕਰਾਅ ਹੋ ਗਿਆ ਔਰ ਪ੍ਰਬੰਧਕ ਇਹ ਕਹਿ ਰਿਹਾ ਕਿ ਇਸ ਗੁਰਦੁਆਰੇ ਵਿੱਚ ਰਾਗਮਾਲਾ ਨਹੀਂ ਪੜ੍ਹੀ ਜਾ ਸਕਦੀ, ਇਹ ਰਾਗਮਾਲਾ ਨਾ ਪੜ੍ਹਨ ਵਾਲਿਆਂ ਦਾ ਗੁਰਦੁਆਰਾ। ਮੈਂ ਹੈਰਾਨ ਹਾਂ। ਆਖਿਰ ਮੈਂ ਇਹ ਗੱਲ ਦੱਸ ਕਹੇ ਵੀ ਭਲਿਓ, ਇੰਨਾ ਕੁ ਹੱਕ ਤਾਂ ਤੁਹਾਨੂੰ ਸਾਂਝੇ ਫੈਸਲੇ ਮੁਤਾਬਕ ਮਿਲ ਸਕਦਾ ਕਿ ਜੇ ਤੁਸੀਂ ਅਖੰਡ ਪਾਠ ਰਖਾਇਆ, ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤਾਂ ਚਲੋ ਨਾ ਪੜ੍ਹੋ, ਚਲੋ ਇੰਨਾ ਹੱਕ। ਹਾਲਾਂਕਿ ਇਹ ਫੈਸਲਾ ਜਦੋਂ ਹੋਇਆ ਉਦੋਂ ਵੀ ਕਿਸੇ ਪ੍ਰੈਸ਼ਰ ਥੱਲੇ ਹੋਇਆ, ਬਹੁਤ ਸਾਰੀਆਂ ਸਾਡੀਆਂ ਆਪਣੀਆਂ ਗਲਤੀਆਂ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਵਿਹੜੇ ਵਿੱਚ ਹੱਥ ਨਹੀਂ ਮਾਰ ਰਹੇ, ਪਰ ਚਲੋ ਇੰਨਾ ਕੁ ਕਹਿ ਸਕਦੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀ ਇਸ ਗੁਰਦੁਆਰੇ ਵਿੱਚ ਰਾਗਮਾਲਾ ਨਹੀਂ ਪੜ੍ਹ ਸਕਦਾ ਜਾਂ ਇਹ ਰਾਗਮਾਲਾ ਨਾ ਪੜ੍ਹਨ ਵਾਲਿਆਂ ਦਾ ਗੁਰਦੁਆਰਾ ਹੈ। ਮੈਂ ਕਿਹਾ ਜੇ ਰਾਗਮਾਲਾ ਨਾ ਪੜ੍ਹਨ ਵਾਲਿਆਂ ਦਾ ਗੁਰਦੁਆਰਾ ਹੈ ਵੀ ਸ਼ਾਮਾਂ ਨੂੰ ਮੈਂ ਵੀ ਕੀਰਤਨ ਨਹੀਂ ਕਰਨਾ, ਗੁਰਦੁਆਰਾ ਵੱਖਰਾ ਹੋ ਗਿਆ। ਤੋ ਇੱਕ ਖਿਆਲ ਕਰਿਓ, ਇਹ ਸਭ ਕੁਛ ਕਿਉਂ ਹੋ ਰਿਹਾ, ਇਹਦੇ ਵਿੱਚ ਅਸੀਂ ਕਿਹਨੂੰ ਦੋਸ਼ੀ ਠਹਿਰਾਵਾਂਗੇ ਔਰ ਇਹ ਕਰਨ ਵਾਲੇ ਕੌਣ ਨੇ? ਸਾਰੇ ਅੰਮ੍ਰਿਤਧਾਰੀ ਨੇ, ਜਿਹੜੇ ਰਾਗਮਾਲਾ ਨਹੀਂ ਪੜ੍ਹਦੇ ਉਹ ਵੀ ਤਾਂ ਅੰਮ੍ਰਿਤਧਾਰੀ ਨੇ। ਇੱਕ ਖਿਆਲ ਕਰਿਓ, ਉਸਦਾ ਕਾਰਨ ਸਿਰਫ ਇਹ ਹੈ ਕਿ ਅਸੀਂ ਅੰਦਰ ਦੀ ਈਰਖਾ, ਦੁਵੈਖਤਾ, ਨਫ਼ਰਤ ਆਪਣੀ ਹੋਮੇ। ਕਦੀ ਇੱਕ ਖਿਆਲ ਕਰਿਓ, ਕਦੀ ਵੀ ਮਰਿਆਦਾ ਵੱਖ ਵੱਖ ਨਹੀਂ ਹੁੰਦੀ, ਜਿੱਥੇ ਵੀ ਵੱਖ ਵੱਖ ਹੁੰਦੀ ਹੈ ਉੱਥੇ ਆਪਣੀ ਹੋਮੇ ਕਰਕੇ ਹੁੰਦੀ ਹੈ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜੇ ਨਹੀਂ ਸਰ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਰਜ ਸਵਾਰਿਆ ਹੈ। ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ, ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾ ਹੀ ਕਿਚਤਾਤਾ। ਹੁਣ ਮੈਨੂੰ ਤੁਸੀਂ ਦੱਸੋ, ਅਸੀਂ 300 ਸਾਲਾਂ ਪੂਰਬ 'ਤੇ ਸਾਰੀ ਕੌਮ ਨੂੰ ਅੰਮ੍ਰਿਤ ਛਕਾਉਣ ਦੇ ਦਾਅਵੇ ਕਰਨ ਵਾਲੇ ਕਿਉਂ ਭੁੱਲ ਗਏ, ਕਿਉਂ ਇਸ ਗੱਲ ਤੋਂ ਰਹਿਤ ਹੋ ਵੱਖ ਹੋ ਗਏ ਕਿ ਸਾਡੀ ਮਰਿਆਦਾ ਇੱਕ ਹੋਵੇ, ਸਾਡੇ ਗੁਰਦੁਆਰੇ ਇੱਕ ਹੋਣ, ਸਾਡੇ ਅੰਮ੍ਰਿਤ ਬਾਟੇ ਇੱਕ ਹੋਣ? ਜਿੰਨੀ ਦੇਰ ਇਹ ਕੁਝ ਇੱਕ ਨਹੀਂ ਹੁੰਦਾ, ਉਲਟਾ ਨਤੀਜਾ ਇਹ ਨਿਕਲੇਗਾ ਕਿ ਜਿਹੜੇ ਬੱਚੇ ਅੰਮ੍ਰਿਤਧਾਰੀ ਵੀ ਸਨ, ਨਾ ਸੀ ਅੰਮ੍ਰਿਤਧਾਰ, ਕਮ ਸੇ ਕਮ ਪਿਛਲੇ ਹਾਲਾਤਾਂ ਤੋਂ ਇੰਨੇ ਕੁ ਉਹਨਾਂ ਦੇ ਅੰਦਰ ਗੌਰਵ ਆਇਆ ਕਿ ਸਨ ਕਿ ਉਹ ਕੇਸਾਧਾਰੀ ਹੋ ਗਏ ਸਨ। ਅੱਜ ਪੰਜਾਬ ਦੀ ਧਰਤੀ 'ਤੇ ਤੁਹਾਨੂੰ ਉਹ ਵੀ ਕੇਸਾਧਾਰੀ ਨਹੀਂ ਮਿਲਦੇ। ਇਹਦਾ ਕਾਰਨ ਸਿਰਫ ਇੱਕੋ ਹੈ ਕਿ ਅਸੀਂ ਕਿਆਰੇ ਨੂੰ ਅੰਮ੍ਰਿਤ ਸਿੰਝ ਦਿੱਤਾ ਪਰ ਸਾਫ਼ ਨਹੀਂ ਕੀਤਾ। ਗੁਰੂ ਨੇ ਆਪਣੀ ਰਸਾਂ ਤੋਂ ਬਾਣੀ ਵਿੱਚ ਆਖਿਆ, ਕਹਿੰਦੇ ਨੇ ਮਨ ਤਨ ਨਿਰਮਲ ਕਰਤ ਕਿਆਰਾ, ਮਨ ਤਨ ਨਿਰਮਲ ਕਰਤ ਕਿਆਰਾ, ਹਰ ਸਿੰਚੈ ਸੁਧਾ ਸੰਜੋਰ। ਮੈਂ ਆਖਿਆ ਅਰਜ਼ ਕਰਾਂ ਫਿਰ ਦੁਬਾਰਾ ਦੁਹਰਾ ਦਿਆਂ ਕਿ ਗੁਰੂ ਦਸਮ ਪਾਤਸ਼ਾਹ ਜਿਨ੍ਹਾਂ ਦੇ ਅੰਮ੍ਰਿਤ ਛਕਾਉਣ ਦੇ ਦਿਹਾੜੇ ਨੂੰ ਅੱਜ ਮਨਾ ਰਹੇ ਹੋ, ਉਹਨਾਂ ਨੇ ਤਾਂ ਪੰਜਾਂ ਪਿਆਰਿਆਂ ਨੂੰ ਇਹ ਗੱਲ ਬਿਲਕੁਲ ਪੁੱਛਣ ਦਾ ਹੱਕ ਨਹੀਂ ਸੀ ਦਿੱਤਾ ਕਿ ਇੱਕ ਦੂਜੇ ਨੂੰ ਪੁੱਛ ਸਕੇ ਤੂੰ ਕੌਣ ਹੈ। ਦੱਸੋ ਪਿਛਲੇ ਦਿਹਾੜੇ ਚਰਚ ਕੀਤੀ ਸੀ, ਪੰਜਾਂ ਨਾ ਗੁਰੂ ਨੇ ਪੁੱਛਿਆ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿਸ ਜ਼ਾਤ ਕਿਸ ਬਰਾਦਰੀ ਨਾਲ ਸੰਬੰਧ ਰੱਖਦੇ ਹੋ, ਕਿਹੜੀ ਸਟੇਟ ਦੇ ਰਹਿਣ ਵਾਲੇ ਹੋ, ਨਾ ਪੁੱਛਿਆ, ਨਾ ਉਹਨਾਂ ਨੂੰ ਆਪਸ ਵਿੱਚ ਹੱਕ ਦਿੱਤਾ ਕਿ ਇੱਕ ਦੂਜੇ ਕੋਲ ਪੁੱਛ ਲੈ ਵੀ ਮੈਂ ਤੇਰੇ ਨਾਲ ਅੰਮ੍ਰਿਤ ਛਕ ਰਿਹਾ, ਉਸੇ ਬਾਟੇ ਵਿੱਚ ਛਕ ਰਿਹਾ, ਉਸੇ ਬਾਟੇ ਨੂੰ ਮੂੰਹ ਲਾਉਣਾ, ਮੈਨੂੰ ਪਤਾ ਤਾਂ ਹੋਵੇ ਤੂੰ ਕਿਸ ਜ਼ਾਤ ਨਾਲ ਸੰਬੰਧ ਰੱਖਣਾ, ਬਿਲਕੁਲ ਨਹੀਂ ਪੁੱਛਿਆ, ਨਾ ਪੁੱਛਣ ਦਾ ਹੱਕ ਦਿੱਤਾ। ਅਤੇ ਮੈਂ ਅਰਜ਼ ਕੀਤੀ ਸੀ ਤਰਤੀਬ ਵੀ ਕਿਹੜੀ ਖੂਬਸੂਰਤ ਹੈ, ਜਦੋਂ ਪੰਜਾਂ ਪਿਆਰਿਆਂ ਨੂੰ ਆਖਿਆ ਨਾ ਲਓ ਤੁਸੀਂ ਹੁਣ ਅੱਗੇ ਅੰਮ੍ਰਿਤ ਛਕਾ ਸਕਦੇ ਹੋ, ਉਦੋਂ ਇੰਨਾ ਪਿਆਰ ਅਤੇ ਇੰਨੇ ਸਨਮੁੱਖ ਕੀਤਾ ਹੈ ਕਿ ਤਰਤੀਬ ਬੈਠਣ ਦੀ ਇਉਂ ਦਿੱਤੀ ਹੈ ਇੱਕ ਦੂਜੇ ਵੱਲ ਕਿਸੇ ਦੀ ਵੀ ਪਿੱਠ ਨਹੀਂ ਹੁੰਦੀ, ਪੰਜ ਬਹਿੰਦੇ ਨੇ, ਪੰਜਾਂ ਦਾ ਹੀ ਇੱਕ ਦੂਜੇ ਵੱਲ ਪਾਸੇ ਮੂੰਹ, ਪਿੱਠ ਕਿਸੇ ਦੀ ਨਹੀਂ ਹੁੰਦੀ। ਤਾਂ ਇਹ ਸਾਰੀ ਏਕਤਾ ਗੁਰੂ ਨੇ ਅੰਮ੍ਰਿਤ ਰਾਹੀਂ ਸਾਡੀ ਝੋਲੀ ਅੰਦਰ ਸਿੰਜੀ ਹੋਵੇ, ਹਿਰਦੇ ਵਿੱਚ ਸਿੰਜੀ ਹੋਵੇ, ਅਤੇ ਅਸੀਂ ਉਸ ਕਿਆਰੇ ਵਾਂਗ ਹੋ ਜਾਈਏ ਜਿਹਦੇ ਦੂਜੇ ਪਾਸੇ ਕਈ ਨੱਕੇ ਖੁੱਲ੍ਹੇ ਹੋਣ, ਇੱਕ ਪਾਸੋਂ ਪਾਣੀ ਆਇਆ ਦੂਜੇ ਪਾਸੇ ਨਿਕਲ ਗਿਆ। ਅੱਜ ਸਾਡੇ ਕੋਲ ਉਹੋ ਹੀ ਨਫ਼ਰਤ ਹੈ, ਉਹ ਬ੍ਰਾਹਮਣਿਜ਼ਮ ਅਸਰ ਇਹ ਜੇ ਜਿਹੜਾ ਗੁਰੂ ਨੇ ਆਖਿਆ ਨਾ ਕਿ ਜਾਵੇ ਗਿਆ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਅਸਲ ਵਿੱਚ ਬ੍ਰਾਹਮਣਿਜ਼ਮ ਹੋਰ ਨਹੀਂ, ਬ੍ਰਾਹਮਣਿਜ਼ਮ ਦਾ ਮੁੱਢ ਹੀ ਇਹ ਹੈ ਕਿਉਂਕਿ ਬ੍ਰਾਹਮਣ ਮਨੁੱਖਤਾ ਨੂੰ ਵੰਡਦਾ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਜਿਹੜਾ ਪੰਡਿਤ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਕਰੇ ਅਤੇ ਵੰਡ ਨਾ ਪਾਵੇ ਉਹਨੂੰ ਮੈਂ ਵੀ ਆਦੇਸ਼ ਕਰਨਾ। ਫੈਸਲਾ ਗੁਰੂ ਦੇ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਉੱਥੇ ਕੀ ਆਖੋਗੇ? ਗੁਰੂ ਕਹਿੰਦਾ ਮੈਂ ਦੁਖੀ ਪੰਡਿਤ ਤੋਂ ਇਸ ਗੱਲ ਨਹੀਂ ਕਿਉਂਕਿ ਉਹ ਚੋਂ ਵਰਨਾ ਨੂੰ ਉਪਦੇਸ਼ ਨਹੀਂ ਕਰਦਾ। ਉਹ ਤਾਂ ਚੋਂ ਵਰਨਾ ਦੇ ਵਿੱਚ ਐਸੇ ਵਰਨ ਵੀ ਚੁਣ ਲੈਂਦਾ, ਇਹਦੇ ਕੰਨਾਂ ਵਿੱਚ ਸਿੱਕਾ ਢਾਲ ਦਿਓ ਕਿਤੇ ਮੇਰਾ ਉਪਦੇਸ਼ ਇਹਦੇ ਅੰਦਰ ਨਾ ਚਲਾ ਜਾਏ। ਇਹ ਸੀ ਬ੍ਰਾਹਮਣਿਜ਼ਮ, ਵੰਡੀਆਂ ਪਾਉਣ। ਅਤੇ ਦੂਜੇ ਲਫਜ਼ਾਂ ਵਿੱਚ ਅੱਜ ਬ੍ਰਾਹਮਣਿਜ਼ਮ ਜਿਹਦੇ ਤੋਂ ਗੁਰੂ ਰੋਕ ਰਿਹਾ, ਜਿਹਦੇ ਤੋਂ ਕਹਿ ਰਿਹਾ ਕਿ ਮੈਂ ਤੇਰੀ ਪ੍ਰਤੀਤ ਹੀ ਨਹੀਂ ਕਰਾਂਗਾ, ਜਾਵੇਗਾ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ। ਅੱਜ ਵਿਪਰਨ ਕੀ ਰੀਤ ਸਾਡੇ ਵਿੱਚ ਆ ਗਈ ਕਿਉਂਕਿ ਅਸੀਂ ਬਾਟੇ 'ਤੇ ਵੀ ਵੰਡੇ ਗਏ। ਇਹ ਬ੍ਰਾਹਮਣ ਦੀ ਰੀਤ ਹੈ। ਅਸੀਂ ਪ੍ਰਸ਼ਾਦ 'ਤੇ ਵੰਡੇ ਗਏ, ਅਸੀਂ ਰਾਗਮਾਲਾ 'ਤੇ ਵੰਡੇ ਗਏ, ਅਸੀਂ ਮਰਿਆਦਾ 'ਤੇ ਵੰਡੇ ਗਏ, ਅਸੀਂ ਗੁਰਦੁਆਰਿਆਂ 'ਤੇ ਵੰਡੇ ਗਏ। ਇਹ ਜੱਟਾਂ ਦਾ ਗੁਰਦੁਆਰਾ ਹੈ ਜੀ, ਇਹ ਰਮਦਾਸੀਆਂ ਦਾ ਗੁਰਦੁਆਰਾ ਹੈ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਸਭ ਵੰਡਾਂ ਨੇ। ਅਤੇ ਇੰਨੀਆਂ ਵੰਡੀਆਂ ਪਾਉਣ ਵਾਲੇ ਅਸੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਸਾਹਮਣੇ ਮੁੱਖ ਉਜਲਾ ਕਰਕੇ ਕਹਿ ਸਕਾਂਗੇ ਅਸੀਂ ਤੇਰੇ ਸਿੱਖਾਂ ਅਸੀਂ ਵਿਪਰਨ ਕੀ ਰੀਤ ਤੋਂ ਦੂਰ ਹਾਂ? ਇਹ ਤਾਂ ਵਿਪਰਨ ਕੀ ਰੀਤ ਹੈ। ਤੁਸੀਂ ਖਿਆਲ ਕਰਿਓ, ਗੁਰੂ ਨੇ ਜਿਹੜਾ ਅੰਮ੍ਰਿਤ ਸਿੰਜਿਆ ਹੈ ਨਾ, ਉਹ ਸਿੰਜਿਆ ਇੱਕ ਕਿਆਰੇ ਦੇ ਰੂਪ ਵਿੱਚ, ਕਿਸੇ ਪਾਸੋਂ ਕਿਆਰਾ ਟੁੱਟਿਆ ਹੋਇਆ ਨਾ ਹੋਵੇ, ਇੱਕੋ ਹੀ ਨਿੱਕਾ ਹੋਵੇ। ਜਦੋਂ ਇੱਕ ਵਾਰ ਅੰਮ੍ਰਿਤ ਅੰਦਰ ਜਾਵੇ ਮੁੜ ਕਿਸੇ ਪਾਸਿਓਂ ਬਾਹਰ ਨਾ ਨਿਕਲ ਸਕੇ। ਉਹ ਉਸ ਧਰਤੀ ਦੀ ਇੰਨੀ ਜ਼ਰਖੇਜ਼ਤਾ ਹੋਵੇ, ਉਹਦੇ ਵਿੱਚੋਂ ਹਰ ਪਾਸੇ ਗੁਣ ਹੀ ਗੁਣ ਦਿਸਣ। ਗੁਰੂ ਕਹਿੰਦੇ ਨੇ ਭੈ ਕਿਰਪਾਲ ਗੁਰੂ ਗੋਬਿੰਦਾ, ਭੈ ਕਿਰਪਾਲ ਗੁਰੂ ਗੋਬਿੰਦਾ, ਗੁਰੂ ਗੋਬਿੰਦ ਅੰਮ੍ਰਿਤ ਹਿਰਦੇ ਸਿੰਚਾਈ, ਅੰਮ੍ਰਿਤ ਹਿਰਦੇ ਸਿੰਚਾਈ, ਭੈ ਕਿਰਪਾਲ ਭੈ ਕਿਰਪਾਲ ਗੁਰੂ ਗੋਬਿੰਦਾ, ਭੈ ਕਿਰਪਾਲ ਗੁਰੂ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ।